ਗਰੀਬ ਨੂੰ ਨਵਾਜਣ ਆਏ ਨੇ, ਬੇਨਤੀ ਕਰ ਲਵਾਂ ਫੇਰ। ਦੂਜੀ ਵਾਰੀ ਫੇਰ ਕਹਿਤਾ, ਸੱਚੇ ਪਾਤਸ਼ਾਹ ਆਖਣ ਲੱਗੇ, ਕੋਈ ਗੱਲ ਨਹੀਂ, ਜੇ ਤੇਰੇ ਅੰਦਰ ਪ੍ਰੇਮ ਹੈ ਤੇ ਅਸੀਂ ਜ਼ਰੂਰ ਆਵਾਂਗੇ।
ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ
ਦੁਆਪਰ ਯੁੱਗ ਦੇ ਅਵਤਾਰ ਆਏ ਭਗਵਾਨ ਕ੍ਰਿਸ਼ਨ ਜੀ। ਜਦੋਂ ਉਹਨਾਂ ਦੀ ਵਾਰੀ ਆਈ ਫਿਰ ਕਹਿੰਦੇ ਨੇ, ਦਰਿਓ ਤਨ ਤੇ ਛੱਡ ਕੇ ਮੇਰੇ, ਦਰਿਓ ਤਨ ਤੇ ਛੱਡ ਕੇ ਮੇਰੇ, ਦਰਿਓ ਤਨ ਤੇ ਛੱਡ ਕੇ ਜੀ ਨੇ ਆਖਿਆ ਸੀ, ਦਰਯੋਧਨ ਆਉਂਦਾ ਮੇਰੇ ਘਰ ਵਿੱਚ ਦੁੱਧ, ਮੇਰੇ ਘਰ ਵਿੱਚ ਮੇਵੇ, 36 ਪ੍ਰਕਾਰ ਦਾ ਭੋਜਨ। ਭਗਵਾਨ ਕ੍ਰਿਸ਼ਨ ਨੇ ਆਖਿਆ ਸੀ ਦਰਯੋਧਨਾ,
ਰਾਜਨਾ ਅਸੀਂ ਤੇਰੇ ਅਸੀਂ ਤੇਰੇ ਘਰ ਨੂੰ ਆਵਣਾ ਰਾਜਨਾ ਅਸੀਂ ਤੇਰੇ ਘਰ ਨੂੰ ਆਵਣਾ ਬਿਦਰ ਦਾ ਪਾਣੀ ਦੁੱਧ ਤੇਰਾ ਕਿਸੇ ਕੰਮ ਨਾ ਸਾਨੂੰ ਬਿਦਰ ਦਾ ਪਾਣੀ ਵੀ ਮਿੱਠਾ ਲੱਗਦਾ ਤੇ ਗੁਰਮੁਖੋ ਗੱਲ ਸ਼ਰਧਾ ਦੀ ਏ ਪੈਸੇ ਨੂੰ ਅਮੀਰੀ ਨਹੀਂ ਕਹਿੰਦੇ ਪੈਸਾ ਨਹੀਂ ਤੇ ਉਹਨੂੰ ਗਰੀਬੀ ਨਹੀਂ ਕਹਿੰਦੇ ਇੱਥੇ ਮਨ ਦੀ ਗਰੀਬੀ ਦੀ ਗੱਲ ਏ ਮਰਜ ਗਰੀਬਾਂ ਨੂੰ ਨਵਾਜ ਦਿੰਦੇ ਜਿਹਦੇ ਕੋਲ ਗਰੀਬੀ ਆ ਜਿਹੜਾ ਨੀਵਾਂ ਹੋ ਕੇ ਰਹਿੰਦਾ ਸੱਚੇ ਪਾਤਸ਼ਾਹ ਉਹਦੇ ਤੇ ਕਿਰਪਾ ਕਰਦੇ ਆ ਹੰਕਾਰੀ ਦੇ ਉੱਤੇ ਕਦੇ ਬਖਸ਼ਿਸ਼ ਨਹੀਂ ਹੋ ਸਕਦੀ ਜਿਹਦੇ ਅੰਦਰ ਮਾਨ ਹੈ ਉਹਦੇ ਤੇ ਕਿਰਪਾ ਨਹੀਂ ਹੋ ਸਕਦੀ ਭਗਤ ਕਬੀਰ ਜੀ ਆਂਦੇ ਨੇ ਨੀਵਾਂ ਹੋ ਜਾ ਨੀਵਾਂ ਐਵੇਂ ਮਾਨ ਨਾ ਕਰ ਮੁਕਤੀ ਦਾ ਦੁਆਰਾ ਜਿਹੜਾ ਨਾ ਉਹ ਬੜਾ ਛੋਟਾ ਹੈ ਰਾਈ ਦਾ ਦਸਵਾਂ ਹਿੱਸਾ ਹੈ ਆਖੋ ਸਤਨਾਮ ਹੁਣ ਇੱਕ ਰਾਈ ਦਾ ਦਾਣਾ ਕਿੱਡਾ ਕੁ ਹੁੰਦਾ ਕਬੀਰ ਸਾਹਿਬ ਆਂਦੇ ਨੇ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੈ ਭਾਏ ਇੰਨਾ ਸੌੜਾ ਰਾਹ ਹੈ ਕਿ ਰਾਈ ਦਾ ਵੀ ਦਸਵਾਂ ਹਿੱਸਾ ਹੈ ਮੁਕਤੀ ਦਾ ਜਿਹੜਾ ਰਾਹ ਹੈ ਐਡਾ ਸੌੜਾ ਰਸਤਾ ਐਡਾ ਭੀੜਾ ਰਸਤਾ ਹੈ ਪਰ ਕੀਤਾ ਕੀ ਜਾਏ ਕਹਿੰਦੇ ਮਨ ਤੋਂ ਮੈਂਗਲ ਹੋਏ ਰਹਿਓ ਨਿਕਸੋ ਕਿਉਂ ਕਹਿ ਜਾਏ ਕਹਿੰਦੇ ਮਨ ਬਣਿਆ ਫਿਰਦਾ ਹਾਥੀ ਆਖੋ
ਸਤਨਾਮ
ਉਹ ਰਾਹ ਤੇ ਇੰਨਾ ਛੋਟਾ ਹੈ ਕਿ ਰਾਈ ਦੇ ਦਾਣੇ ਤੋਂ ਵੀ ਦਸ ਗੁਣਾ ਛੋਟਾ ਹੈ ਤੇ ਮਨ ਹਾਥੀ ਬਣਿਆ ਹੋਇਆ ਉਹਦੇ ਵਿੱਚੋਂ ਲੰਘੇਗਾ ਕਿਵੇਂ ਇਸੇ ਕਰਕੇ ਕਹਿੰਦੇ ਭਾਈ ਜੇ ਉਸ ਰਾਹ ਚੋਂ ਲੰਘਣਾ ਚਾਹੁੰਦਾ ਹੈ ਮਿਲਣਾ ਭਗਵਾਨ ਨੂੰ ਤਾਰ ਗਰੀਬੀ ਮਨ ਤੇ ਮਿਲਣਾ ਭਗਵਾਨ ਨੂੰ ਤਾਰ ਗਰੀਬੀ ਮਨ ਤੇ ਗਰੀਬੀ ਲੈ ਕੇ ਆ ਹਾਂ ਤਿਸ ਕੋਲ ਕਮਾਇਆ ਗੁਰਮਤਿ ਰਿਧਾ ਗਰੀਬੀ ਆ ਜਦੋਂ ਮਨ ਨੀਵਾਂ ਹੋ ਗਿਆ ਅਸੀਂ ਅੰਦਰੋਂ ਗਰੀਬ ਬਣ ਗਏ ਤੇ ਫਿਰ ਸਤਿਗੁਰੂ ਨਵਾਜਣਗੇ ਗਰੀਬ ਦਾ ਅਰਥ ਇਹ ਨਹੀਂ ਹੁੰਦਾ ਜਿਹਦੇ ਕੋਲ ਪਾਟੇ ਪੁਰਾਣੇ ਕੱਪੜੇ ਨੇ ਜਿਹਦੇ ਕੋਲ ਰਹਿਣ ਨੂੰ ਘਰ ਨਹੀਂ ਉਹ ਬੜਾ ਗਰੀਬ ਹੈ ਨਹੀਂ ਗਰੀਬ ਕਰੋੜਾਂ ਦਾ ਮਾਲਕ ਵੀ ਹੋ ਸਕਦਾ ਕਰੋੜਾਂ ਰੁਪਇਆ ਹੈ ਪਰ ਮਨ ਵਿੱਚ ਇਹ ਸੋਚਦਾ ਸਭ ਕੁਝ ਗੁਰੂ ਦਾ ਹੀ ਆ ਜਿਹੜਾ ਸਭ ਕੁਝ ਗੁਰੂ ਦਾ ਸਮਝਦਾ ਉਹੀ ਗਰੀਬ ਹੈ ਮਹਾਰਾਜ ਉਸੇ ਨੂੰ ਨਵਾਜਦੇ ਨੇ ਕਰੋੜਾਂ ਦਾ ਫਿਰ ਅਰਬਾਂ ਪ੍ਰਤੀ ਮਾਲ ਬਣ ਜਾਂਦਾ ਲੱਖਾਂ ਦਾ ਮਾਲਕ ਕਰੋੜਾਂ ਦਾ ਮਾਲਕ ਬਣ ਜਾਂਦਾ ਹਜ਼ਾਰਾਂ ਵਾਲਾ ਲੱਖਾਂ ਤੱਕ ਜਾਂਦਾ ਸੈਂਕੜਿਆਂ ਵਾਲਾ ਹਜ਼ਾਰਾਂ ਤੱਕ ਜਾਏਗਾ ਜਿਹਦੇ ਕੋਲ ਮਨ ਦੀ ਗਰੀਬੀ ਆ ਤੇ ਮਨ ਕਰਕੇ ਜਿਹੜਾ ਹੰਕਾਰੀ ਆ ਉਹ ਛੱਪਰੀ ਚ ਰਹਿੰਦਾ ਹੋਇਆ ਵੀ ਗਰੀਬ ਨਹੀਂ ਆਖੋ
ਸਤਨਾਮ
ਜਿਹੜਾ ਕਹਿੰਦਾ ਛੱਪਰੀ ਮੇਰੀ ਘਰ ਭਾਵੇਂ ਛੋਟਾ ਜਿਹਾ ਪਰ ਹੈ ਤੇ ਮੇਰਾ ਉਹਦੇ ਤੇ ਕਦੇ ਬਖਸ਼ਿਸ਼ ਨਹੀਂ ਹੋ ਸਕਦੀ ਮਨ ਨੀਵਾਂ ਜਿਨ੍ਹਾਂ ਦਾ ਉਹੀ ਸਤਿਗੁਰ ਦੇ ਦਰ ਤੋਂ ਦਾਤਾਂ ਲੈਣਗੇ ਜਿਹੜੇ ਨੀਵੇਂ ਹੋ ਕੇ ਚੱਲਣਗੇ ਨੀਵਾਂ ਹੋ ਕੇ ਚੱਲੀਏ ਫਿਰ ਗੱਲ ਬਣੇਗੀ ਧਿਆਨ ਦੇਣਾ ਅਰਜ ਕੀਤੀ ਮਹਾਰਾਜ ਚਰਨ ਪਾ ਜਾਓ ਅੱਗੇ ਵੀ ਇੱਕ ਵਾਰੀ ਪ੍ਰਸ਼ਾਦਾ ਛਕ ਲਿਆ ਇੱਕ ਵਾਰੀ ਹੋਰ ਮਿਹਰ ਕਰ ਦਿਓ ਸਤਿਗੁਰ ਆਖਣ ਲੱਗੇ ਕਿ ਜੇ ਤੇਰੀ ਇੱਛਾ ਹੈ ਤੇ ਇੱਕ ਵਾਰੀ ਫੇਰ ਛੱਕ ਜਾਂਗੇ। ਦੂਜੇ ਦਿਨ ਦਾ ਪ੍ਰਸ਼ਾਦਾ ਤਿਆਰ ਕਰ ਲਿਆ। ਹੁਣ ਸਾਧ ਸੰਗਤ ਪ੍ਰਸ਼ਾਦਾ ਕਹਿ ਤੇ ਦਿੱਤਾ ਵੀ ਸੱਚੇ ਪਾਤਸ਼ਾਹ ਪ੍ਰਸ਼ਾਦਾ ਛੱਕ ਜਾਓ ਆ ਕੇ, ਪ੍ਰਬੰਧ ਕੋਈ ਹੋ ਨਹੀਂ ਰਿਹਾ। ਜਿੱਥੇ ਕੰਮ ਕਰਦਾ ਸੀ ਉਹਨਾਂ ਦੇ ਤਰਲੇ ਕੱਢੇ, ਹੋਰਾਂ ਦੇ ਤਰਲੇ ਕੱਢੇ, ਇੱਕ ਦਿਨ ਦੇ ਪ੍ਰਸ਼ਾਦੇ ਦਾ ਪ੍ਰਬੰਧ ਫਿਰ ਕਰ ਲਿਆ। ਸਤਿਗੁਰੂ ਪ੍ਰਸ਼ਾਦਾ ਛਕਣ ਆਏ, ਪੱਖਾ ਚੱਲਦਾ ਕੋਲ ਬੈਠਾ ਤੇ ਮਹਾਰਾਜ ਪ੍ਰਸ਼ਾਦਾ ਛਕਦੇ, ਫਿਰ ਸੋਚਦਾ ਖਰੇ ਮੁੜ ਕੇ ਕਦੇ ਟਾਈਮ ਮਿਲਣਾ ਕਿ ਨਹੀਂ ਮਿਲਣਾ, ਇੱਕ ਵਾਰੀ ਹੋਰ ਪ੍ਰਸ਼ਾਦਾ ਛਕਾ ਦੇ। ਤੀਜੀ ਵਾਰੀ ਫੇਰ ਅਰਜ ਕਰ ਦਿੱਤੀ, ਕਹਿੰਦਾ ਸੱਚੇ ਪਾਤਸ਼ਾਹ ਮੇਰੀ ਬੇਨਤੀ ਇਹ ਵੀ ਗਰੀਬ ਦੇ ਘਰੋਂ ਇੱਕ ਵਾਰੀ ਹੋਰ ਪ੍ਰਸ਼ਾਦਾ ਛਕ ਦੇ। ਤੇ ਮਹਾਰਾਜ ਆਖਣ ਲੱਗੇ ਤੇਰੀ ਭਾਵਨਾ ਭਾਈ, ਜੇ ਤੂੰ ਸ਼ਰਧਾ ਨਾਲ ਆਨਾ ਤੇ ਪਿਆਰ ਚ ਇਨਕਾਰ ਨਹੀਂ, ਅਸੀਂ ਫੇਰ ਇੱਕ ਵਾਰੀ ਪ੍ਰਸ਼ਾਦਾ ਛਕ ਜਾਂਗੇ। ਹੁਣ ਸ਼ਰਧਾ ਵਾਲੇ ਜਿਹੜੇ ਨੇ ਉਹ ਵਿਰਲੇ ਵਿਰਲੇ ਹੁੰਦੇ ਨੇ, ਪਿਆਰ ਵਾਲੇ। ਕੱਲ ਵੀ ਦਾਸ ਨੇ ਅਰਜ ਕੀਤੀ ਸੀ ਮਨ ਵਿੱਚ ਪਿਆਰ ਨਹੀਂ ਤੇ ਇੱਥੇ ਆ ਕੇ ਵੀ ਕਈ ਲੋਕ ਖਾਲੀ ਰਹਿ ਜਾਣਗੇ। ਹੁਣ ਵੇਖੋ ਬਾਹਰ ਜੇ ਇੱਕ ਕਦੇ ਗੇੜਾ ਮਾਰੋ ਨਾ ਕਦੇ, ਤੇ ਜਿੰਨੀ ਸੰਗਤ ਇੱਥੇ ਬੈਠੀ ਹੈ ਤੂੰ ਜ਼ਿਆਦਾ ਬਾਹਰ ਫਿਰਦੇ ਨੇ, ਪਤਾ ਕੀ ਸੋਚਦੇ? ਕਹਿਣਗੇ ਗਰਮੀ ਆ ਕੇ ਖੁੱਲਾ ਜਾ ਪੰਡਾਲ ਜੀ ਬਹਿ ਜੀ ਦਾ ਜੀ, ਹੁਣ ਗਰਮੀ ਚ ਕਿਹੜਾ ਬੈਠੇ, ਘੁੰਮ ਲਓ ਬਾਹਰ ਗੇੜੇ ਦੇ ਹੀ ਚੱਲੋ। ਤੇ ਮੈਂ ਕੱਲ ਵੀ ਅਰਜ ਕੀਤੀ ਕਈ ਲਾਹੇ ਲੈਣ ਆਉਂਦੇ ਨੇ ਲੋਕ, ਕੋਈ ਕੋਈ ਲਾਹਾ ਲੈਂਦਾ, ਕੋਈ ਕੋਈ ਲਾਹਾ ਲੈਂਦਾ, ਕੋ ਸਤਨਾ ਵੱਖਰੇ ਵੱਖਰੇ ਲਾਹੇ ਨੇ ਲੋਕਾਂ ਦੇ। ਪਰ ਇੱਕ ਗੱਲ ਧਿਆਨ ਚ ਰੱਖਣਾ, ਜਿਹੜਾ ਲਾਹਾ ਜਿਹੋ ਜਿਹਾ ਲੈਂਦਾ ਨਾ ਤੇ ਫਲ ਵੀ ਫਿਰ ਓਦਾਂ ਦਾ ਹੀ ਮਿਲਣਾ, ਲਾਹਾ ਵੀ ਓਦਾਂ ਦਾ ਹੀ ਮਿਲੂ। ਫਿਰ ਅਸੀਂ ਰੋਂਦੇ ਹਾਂ ਵੀ ਮਾੜੀ ਤੇ ਮੈਂ ਕੋਈ ਕਰਦਾ ਨਹੀਂ, ਇੱਦਾਂ ਕਿਉਂ ਹੋ ਗਿਆ, ਆਹ ਕਿਵੇਂ ਹੋ ਗਿਆ, ਆਹ ਕਿਉਂ ਹੋ ਗਿਆ। ਗਲਤੀ ਕੋਈ ਬੰਦਾ ਕਰੇ ਬਾਹਰ, ਇੱਥੇ ਆ ਕੇ ਬਖਸ਼ਿਆ ਜਾਏਗਾ? ਉਹ ਜਿਹੜਾ ਇੱਥੇ ਆ ਕੇ ਵੀ ਗਲਤੀਆਂ ਕਰੀ ਜਾਏ ਉਹ ਬਖਸ਼ਿਆ ਕਿੱਥੇ ਜਾਏਗਾ? ਕਿਹੜਾ ਦਾਰੇ ਕਿੱਥੇ ਜਾਏਗਾ? ਫਿਰ ਹੋਰ ਹੈ ਥਾਂ ਕੋਈ? ਸੁਣ ਵੇਖੋ, ਕਈ ਪਿਆਰ ਵਾਲੇ ਬੈਠੇ ਨੇ, ਭਾਵੇਂ ਗਰਮੀ ਵੀ ਆ ਤਾਂ ਵੀ ਉਹ ਜੁੜੇ ਬੈਠੇ। ਪਰ ਕਈ ਐਸੇ ਨੇ ਜਿਨ੍ਹਾਂ ਨੇ ਬਹੁਤੇ ਨੇ ਜਿਹੜੇ ਬਾਹਰ ਹੀ ਫਿਰਦੇ ਰਹਿਣਗੇ। ਪ੍ਰਬੰਧਕ ਖੁੱਲ੍ਹਾ ਪੰਡਾਲ ਲਾਉਂਦੇ ਤੇ ਬਹਿ ਜਾਂਦੇ, ਬੈਠੇ ਰਹਿੰਦੇ, ਹੁਣ ਕਿੱਥੇ ਬਹੀਏ, ਗਰਮੀ ਹੈ। ਮਹਾਂਪੁਰਸ਼ ਆਉਂਦੇ ਹੁੰਦੇ ਸੀ ਜੇ ਸੰਗਤ ਦੀ ਗਰਮੀ ਵਿੱਚ ਆ ਕੇ ਗਰਮੀ 'ਚ ਬੈਠੋ ਨਾ ਸੰਗਤ ਵਿੱਚ ਤੇ ਅੰਦਰ ਠੰਡ ਪੈ ਜਾਂਦੀ ਹੈ। ਸੰਗਤ ਦੇ ਧੱਕੇ ਝੱਲ ਲਓਗੇ ਅੱਗੇ ਲਿਆ, ਧੱਕਿਆਂ ਧੱਕਿਆਂ ਤੋਂ ਬਚ ਜਾਂਗੇ। ਆਖੋ ਸਤਨਾ
ਵਾਹਿਗੁਰੂ,
ਫਿਰ ਅਗਲਿਆਂ ਧੱਕਿਆਂ ਤੋਂ ਬਚ ਜਾਂਗੇ। ਸਤਸੰਗ ਜੀ, ਹੁਣ ਅਰਜ ਕੀਤੀ, ਸ਼ਰਧਾਵਾਨ ਸੀ ਸਿੱਖ, ਮਹਾਰਾਜ ਫੇਰ ਪ੍ਰਸ਼ਾਦਾ ਛਕ ਜੋ ਆ ਕੇ। ਸਤਿਗੁਰਾਂ ਨੇ ਤੀਜੇ ਦਿਨ ਵੀ ਟਾਈਮ ਦੇ ਦਿੱਤਾ। ਹੁਣ ਪ੍ਰਸ਼ਾਦਾ ਛਕਣ ਵਾਸਤੇ, ਛਕਾਉਣ ਵਾਸਤੇ ਕੋਈ ਪ੍ਰਬੰਧ ਨਹੀਂ ਹੋਇਆ, ਕੋਈ ਪ੍ਰਬੰਧ ਨਹੀਂ। ਇਹਦੀ ਘਰਵਾਲੀ ਬੀਬੀ ਨੂੰ ਆਖਣ ਲੱਗਾ, ਕਹਿੰਦਾ ਭਾਗਵਾਨ ਨੇ ਸੱਚੇ ਪਾਤਸ਼ਾਹ ਤੋਂ ਟਾਈਮ ਤੇ ਮੈਂ ਲੈ ਲਿਆ ਤੇ ਮਹਾਰਾਜ ਆਪ ਹੀ ਜਾਣਗੇ ਪ੍ਰਸ਼ਾਦਾ ਛਕਣ ਵਾਸਤੇ, ਪਰ ਛਕਾਵਾਂਗੇ ਕੀ? ਉਹ ਆਖਣ ਲੱਗੀ ਹੁਣ ਤੇ ਕੋਈ ਐਸੀ ਚੀਜ਼ ਵੀ ਨਹੀਂ ਜਿਹੜੀ ਵੇਚ ਦਿੱਤੀ ਜਾਏ, ਹੁਣ ਕੀ ਕੀਤਾ ਜਾਏ? ਘਰ ਵਾਲੀ ਬੀਬੀ ਨੇ ਆਪਣੇ ਸਿਰ ਤੇ ਕੇਸ ਪੱਟਣੇ ਸ਼ੁਰੂ ਕਰ ਦਿੱਤੇ। ਇੱਦਾਂ ਹੀ ਲਿਖਿਆ, ਕਹਿੰਦੇ ਕੇਸ ਪੱਟਣੇ, ਸਿਰ ਵਿੱਚੋਂ ਖੂਨ ਨਿਕਲਣ ਲੱਗ ਪਿਆ। ਆਪਣੇ ਲੰਬੇ ਲੰਬੇ ਕੇਸ ਉਸ ਬੀਬੀ ਨੇ ਪੱਟ ਕੇ ਉਹਨਾਂ ਕੇਸਾਂ ਤੋਂ ਆਪਣੇ ਹੱਥਾਂ ਦੇ ਹੁਨਰ ਨਾਲ ਬਹੁਤ ਸੋਹਣੀ ਮਾਲਾ ਬਣਾ ਦਿੱਤੀ। ਇੱਕ ਜਿਵੇਂ ਉਹਨਾਂ ਦੀ ਮਾਲਾ ਬਣਾਉਂਦੇ ਹਾਂ ਨਾ, ਬਹੁਤ ਸੋਹਣੀ ਬਣਾਉਂਦੇ ਨੇ ਕਈ, ਆਪਣੇ ਕੇਸਾਂ ਦੀ ਮਾਲਾ ਬਣਾਈ ਤੇ ਮਾਲਾ ਵੀ ਬਹੁਤ ਸੁੰਦਰ ਬਣੀ। ਆਖਣ ਲੱਗੀ ਜੀ ਆਹ ਲੈ ਜਾਓ, ਇਹ ਮਾਲਾ ਲੈ ਜਾਓ, ਕੋਈ ਨਾ ਕੋਈ ਫਕੀਰ, ਕੋਈ ਨਾ ਕੋਈ ਰੱਬ ਦਾ ਪਿਆਰਾ, ਕੋਈ ਨਾ ਕੋਈ ਰੰਗਿਆ ਹੋਇਆ ਇਹ ਮਾਲਾ ਖਰੀਦ ਲਏਗਾ ਤੇ ਇਹ ਮਾਲਾ ਜਿਹੜੀ ਮੇਰੇ ਕੇਸਾਂ ਦੀ ਬਣਾਈ ਹੋਈ ਇਹ ਮਾਲਾ ਉਹਨੂੰ ਵੇਚ ਕੇ ਤੇ ਇੱਕ ਦਿਨ ਦਾ ਸਤਿਗੁਰਾਂ ਦੇ ਪ੍ਰਸ਼ਾਦੇ ਦਾ ਪ੍ਰਬੰਧ ਹੋਰ ਕਰ ਲਓ। ਧਿਆਨ ਦੇਣਾ, ਸ਼ਰਧਾ ਸੀ ਉਸ ਬੀਬੀ ਦੀ, ਭਾਵਨਾ ਸੀ। ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ, ਧਨ ਪਿਰ ਇਹ ਨਾ ਆਖੀਏ ਬਹਿਨੇ ਇਕੱਠੇ ਹੋਏ। ਕਹਿੰਦੇ ਪਤੀ ਪਤਨੀ ਉਹਨਾਂ ਨੂੰ ਨਾ ਆਖੋ ਜਿਹੜੇ ਇਕੱਠੇ ਬਹਿੰਦੇ ਨੇ, ਬਹਿਨ ਇਕੱਠੇ ਹੋਏ ਵੀ ਇਹ ਪਤੀ ਪਤਨੀ ਨੇ। ਕਹਿੰਦੇ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਹੈ ਸੋਏ, ਪਤੀ ਪਤਨੀ ਉਹ ਨੇ ਜਿਨ੍ਹਾਂ ਦੇ ਮਨ ਇੱਕ ਨੇ, ਜਿਨ੍ਹਾਂ ਦੀ ਸਲਾਹ ਇੱਕ, ਜਿਨ੍ਹਾਂ ਦੇ ਵਿਚਾਰ ਇੱਕ ਨੇ, ਸੋ ਘਰ ਵਾਲੀ ਬੀਬੀ ਨੇ ਆਪਣੇ ਸਿਰ ਦੇ ਕੇਸ ਪੱਟ ਕੇ ਤੇ ਉਹਦੀ ਇੱਕ ਮਾਲਾ ਬਣਾਈ, ਬਹੁਤ ਸੁੰਦਰ ਮਾਲਾ। ਲੈ ਜਾਓ ਜੀ ਇਹਨੂੰ ਵੇਚ ਦਿਓ ਲਿਜਾ ਕੇ। ਉਹ ਸਿੱਖ ਨੇ ਮਾਲਾ ਲਈ, ਵੇਚਣ ਵਾਸਤੇ ਤੁਰ ਪਿਆ। ਕੋਈ ਫਕੀਰ ਮਿਲ ਪਵੇ ਤੇ ਮੈਂ ਫਕੀਰ ਨੂੰ ਮਾਲਾ ਵੇਚ ਕੇ ਅੱਜ ਦਾ ਦਿਨ ਦਾ ਪ੍ਰਸ਼ਾਦੇ ਦਾ ਪ੍ਰਬੰਧ ਕਰ ਦਿਆਂ। ਬੜੇ ਪਿਆਰ ਵਾਲੇ ਵੀ ਬੈਠੇ ਨੇ ਦੁਨੀਆਂ 'ਚ। ਅੱਜ ਵੀ ਕਈ ਏਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਸੋਚ ਵੀ ਨਹੀਂ ਸਕਦੇ ਵੀ ਇੰਨਾ ਵੀ ਪ੍ਰੇਮ ਕਰ ਸਕਦਾ ਕੋਈ, ਇੰਨਾ ਪ੍ਰੇਮ ਵੀ ਹੁੰਦਾ ਕਿਤੇ। ਐਸੀਆਂ ਘਟਨਾਵਾਂ ਅੱਜ ਵੀ ਹੁੰਦੀਆਂ ਨੇ ਪਰ ਬਹੁਤ ਘੱਟ। ਜਿੱਥੇ ਅੱਜ ਮਾੜੇ ਵੀ ਨੇ, ਬੜੇ ਬੜੇ ਕਾਂਡ ਹੋ ਰਹੇ ਨੇ ਵਿਹਨੇ ਦੁਨੀਆਂ 'ਚ, ਉੱਥੇ ਪਿਆਰ ਵਾਲੇ ਵੀ ਹੈਗੇ। ਕਦੇ ਕਦੇ ਇੱਦਾਂ ਦੀ ਗੱਲ ਵੀ ਸੁਣਨ ਨੂੰ ਮਿਲਦੀ ਹੈ ਜਿਹੜੀ ਕਦੇ ਸੋਚ ਵੀ ਨਹੀਂ ਸਕਦੇ ਅਸੀਂ, ਸਾਡੀ ਸੋਚ ਤੋਂ ਉੱਪਰ ਹੁੰਦੀ ਗੱਲ। ਕੇਸ ਪੱਟਣੇ, ਮਾਲਾ ਬਣਾਉਣੀ, ਸ਼ਰਧਾ ਦੇ ਵਿੱਚ ਪਤਾ ਹੀ ਨਹੀਂ, ਇੰਨੀ ਸ਼ਰਧਾ ਵੀ ਮਹਾਰਾਜ ਨੂੰ ਪ੍ਰਸ਼ਾਦਾ ਛਕਾ ਕੇ ਤੋਰਨਾ, ਬਾਬਾ ਨਾਨਕ ਸਾਡੇ ਘਰੋਂ ਕਿਤੇ ਭੁੱਖਾ ਨਾ ਚੱਲਿਆ ਜਾਏ। ਭੁੱਖਾ ਸ਼ਰਧਾ ਵੀ ਹੋਵੇ, ਹੋਵੇ ਵੀ ਪੂਰੇ ਤੇ, ਅਧੂਰਿਆਂ ਤੇ ਬਣਾਈ ਸ਼ਰਧਾ ਮਾਰ ਦਿੰਦੀ ਆ ਕੋ ਸਤਨਾਮ। ਸ਼ਰਧਾ ਚ ਬਣਾਓ ਜ਼ਰੂਰ, ਸ਼ਰਧਾ ਮਾੜੀ ਨਹੀਂ ਕੋਈ, ਪਰ ਠੱਗਾਂ ਤੇ ਸ਼ਰਧਾ ਬਣ ਜਾ ਫਿਰ ਕੰਮ ਔਖਾ ਹੈ। ਇੰਨੀ ਸ਼ਰਧਾ ਨਾ ਬਣਾਓ ਕਿ ਸਭ ਕੁਝ ਹੀ ਖਤਮ ਹੋ ਜਾਏ, ਫਿਰ ਰੋਂਦੇ ਰਹੀਏ, ਫਿਰ ਆਖੀ ਰੱਬ ਹੀ ਹੈ ਨਹੀਂ, ਫਿਰ ਸਾਰਿਆਂ ਨੂੰ ਗਾਲਾਂ ਕੱਢੀ ਜਾਈਏ ਬਾਅਦ ਚ। ਇਹੋ ਜਿਹੀ ਸ਼ਰਧਾ ਨਾ ਬਣਾਓ, ਕਿਉਂਕਿ ਜੇ ਇੱਥੇ ਸੰਤ ਨੇ ਤੇ ਅਸੰਤਾਂ ਦੀ ਵੀ ਕਮੀ ਨਹੀਂ, ਜੇ ਗੁਰਮੁਖ ਨੇ ਤੇ ਮਨਮੁਖਾਂ ਦੀ ਕਮੀ ਨਹੀਂ, ਜੇ ਪਿਆਰ ਵਾਲੇ ਬੜੇ ਆ ਤੇ ਠੱਗ ਵੀ ਬੜੇ ਫਿਰਦੇ ਦੁਨੀਆਂ 'ਚ। ਸਾਰਾ ਕੁਝ ਵੇਖਣਾ, ਸ਼ਰਧਾ ਬਣਾਓ ਜ਼ਰੂਰ, ਪਰ ਪਹਿਲਾਂ ਪਰਖ ਲਿਓ, ਘੋਖ ਲਿਓ। ਪੈਸੇ ਕਹਿੰਦੇ ਨੇ ਗੁਰੂ ਮਹਾਂਪੁਰਸ਼ਾਂ ਦੀ ਪਰਖ ਤੇ ਨਹੀਂ ਕਰਨੀ ਚਾਹੀਦੀ, ਪਰ ਅੱਜ ਕੱਲ੍ਹ ਤੇ ਮੈਂ ਕਹਿੰਦਾ ਕਰਨੀ ਚਾਹੀਦੀ ਆ। ਖੁਸ਼ ਸਤਨਾਮ। ਕਹਿੰਦੇ ਨੇ ਪਰਖਣਾ ਨਹੀਂ ਚਾਹੀਦਾ, ਕਸਵੱਟੀ ਨਹੀਂ ਲਾਣੀ ਚਾਹੀਦੀ, ਪਰ ਜੇ ਗੁਰੂ ਸਿੱਖ ਤੇ ਕਸਵੱਟੀ ਲਾਉਂਦਾ ਨਾ, ਅੱਜ ਕੱਲ੍ਹ ਤੇ ਪਰਖਣ ਵਾਲਾ ਸਮਾਂ ਹੈ। ਅੱਜ ਟਾਈਮ ਹੀ ਇੱਦਾਂ ਦਾ ਆ ਗਿਆ ਕਿ ਪਰਖੇ ਤੋਂ ਬਿਨਾਂ ਜੇ ਕਿਤੇ ਇਸ ਰਾਹ ਤੇ ਤੁਰ ਪੋਗੇ ਫਿਰ ਪਛਤਾਵਾ ਹੀ ਹੱਥ ਆਏਗਾ, ਰੋਣਾ ਪਏਗਾ। ਫਿਰ ਜਿਹਦੇ ਪਿੱਛੇ ਲੱਗੋ, ਚੰਗੀ ਤਰ੍ਹਾਂ ਪਰਖ ਲਓ, ਘੋਕ ਪੜਤਾਲ ਕਰ ਲਓ, ਫਿਰ ਕੋਈ ਨਤੀਜੇ ਤੇ ਪਹੁੰਚਣਾ, ਫਿਰ ਕੋਈ ਡਿਸੀਜਨ ਲੈਣਾ। ਐਵੇਂ ਹੀ ਨਹੀਂ ਸੁਣੇ ਸੁਣਾਏ ਤੇ ਨਹੀਂ ਪਿੱਛੇ ਲੱਗਣਾ ਕਿਸੇ ਦੇ, ਅੱਖੀ ਵੇਖ ਲਓ ਫਿਰ ਪਿੱਛੇ ਲੱਗੋ, ਨਿੰਦਿਆ ਕਰੋ ਪਹਿਲਾਂ ਅੱਖੀ ਵੇਖ ਲਓ ਫਿਰ ਨਿੰਦਿਆ ਕਰੋ, ਸੁਣੇ ਸੁਣਾਏ ਤੇ ਨਿੰਦਿਆ ਨਾ ਕਰੋ, ਸੁਣੇ ਸੁਣਾਏ ਤੇ ਪਿੱਛੇ ਨਾ ਲੱਗੋ, ਦੋਵੇਂ ਕੰਮ ਮੁੱਖ ਰੱਖੋ। ਪਿੱਛੇ ਲੱਗੋ ਤਾਂ ਵੀ ਵੇਖ ਕੇ, ਨਿੰਦਿਆ ਕਰੋ ਤਾਂ ਵੀ ਅੱਖੀ ਵੇਖ ਕੇ। ਅੱਜ ਸਮਾਂ ਇੱਦਾਂ ਦਾ ਕਲਯੁੱਗ ਦਾ ਪਹਿਰਾ ਹੈ, ਪਰਖਣਾ ਪੈਣਾ ਹੈ, ਕਿਉਂਕਿ ਬੜੇ ਬਗਲੇ ਵੀ ਹੰਸ ਬਣੇ ਫਿਰਦੇ। ਹੰਸਾਂ ਵੇਖ ਤਰੰਦਿਆਂ ਬੱਗਾ ਪੀ ਆਇਆ ਚਾਓ, ਡੁੱਬ ਮੂਏ ਬੱਗ ਬੋਪਰੇ ਸਿਰ ਤਲ ਉੱਪਰ ਪਾਓ। ਕਹਿੰਦੇ ਹੰਸਾਂ ਨੂੰ ਵੇਖ ਕੇ ਨਾ ਉੱਡਦਿਆਂ ਨੂੰ, ਹੰਸ ਨਾਰੀਅਲ ਵਿੱਚ ਮਾਰਦੇ ਨੇ ਚੁੰਝ, ਨਾਰੀਅਲ ਵਿੱਚ ਚੁੰਝ ਮਾਰਦੇ ਨੇ ਤੇ ਉਹ ਨਾਰੀਅਲ ਦਾ ਪਾਣੀ ਪੀ ਕੇ ਤੇ ਉੱਡ ਜਾਂਦੇ। ਉਹਨਾਂ ਦੀ ਚੁੰਝ ਏਡੀ ਕਰੜੀ ਹੁੰਦੀ ਆ ਕਿ ਉਹ ਵਿੱਚ ਚੁੰਝ ਮਾਰ ਕੇ ਪਾਣੀ ਪੀ ਸਕਦੇ ਨੇ। ਬਗਲਾ ਕਹਿੰਦਾ ਮੈਂ ਵੀ ਚੁੰਝ ਮਾਰਾਂਗਾ, ਉਹਦੇ ਨਾਲ ਦੇ ਆਖਣ ਲੱਗੇ ਟਿਕ ਜਾ ਤੂੰ, ਤੇਰੀ ਚੁੰਝ ਉਹਨਾਂ ਵਰਗੀ ਨਹੀਂ। ਆਖੋ ਸਤਨਾਮ। ਵੇਖੀ ਕਿਤੇ, ਉਹ ਕਹਿੰਦੇ ਉਹ ਮੰਨਿਆ ਹੀ ਨਾ, ਨਾਰੀਅਲ ਚੋਂ ਉਹ ਪੀ ਕੇ ਹੰਸ ਤੇ ਪਾਣੀ ਚਲੇ ਗਏ। ਬਲਾ ਬਗਲਾ ਗਿਆ, ਕਹਿੰਦੇ ਵਿੱਚ ਮਾਰੀ ਚੁੰਝ, ਵਿੱਚ ਹੀ ਟੁੱਟ ਗਈ, ਉਹਦੀ ਚੁੰਝ ਵਿੱਚ ਹੀ। ਉੱਤੋਂ ਫਿਰ ਥੱਲੇ ਡਿੱਗਾ ਪਾਣੀ ਵਿੱਚ, ਕਹਿੰਦੇ ਸਿਰ ਥੱਲੇ ਹੋ ਗਿਆ, ਪੈਰ ਉੱਪਰ ਨੂੰ ਹੋ ਗਏ। ਡੁੱਬ ਮੂਏ ਬੱਗ ਬੋਪਰੇ ਸਿਰ ਤਲ ਉੱਪਰ ਪਾਓ। ਇਹ ਹਾਲ ਹੁੰਦਾ ਫਿਰ, ਨਾ ਕਰ ਹੰਸਾ ਦੀ ਰੀਸ ਬਗਲ ਡੁੱਬ ਜਾਏਗਾ, ਕਰ ਹੰਸਾ ਦੀ ਰੀਸ ਬਗਲ ਡੁੱਬ ਜਾਏਗਾ।
ਡਿੱਗਿਆ ਹੋਇਆ ਪਾਣੀ ਵਿੱਚ ਡੁੱਬ ਮੂਏ ਬਕ ਬੱਪਰੇ ਸਿਰ ਤਲ ਉੱਪਰ ਪਾਓ ਹੁਣ ਪਛਤਾਉਂਦਾ ਮੈਨੂੰ ਚਾ ਬਗਲੇ ਨੂੰ ਆ ਗਿਆ ਮੇਰਾ ਵੀ ਜੀ ਕੀਤਾ ਮੈਂ ਵੀ ਏਦਾਂ ਦਾ ਬਣ ਜਾ ਹੰਸਾਂ ਵਾਲੀ ਠੋਰ ਵੇਖ ਕੇ ਮੈਨੂੰ ਚਾ ਬਗਲੇ ਨੂੰ ਆ ਗਿਆ ਹੰਸਾਂ ਵਾਲੀ ਠੋਰ ਵੇਖ
ਗੁਰਮੁਖੋ ਪਿੱਤਲ ਨੂੰ ਵੇਖ ਕੇ ਵੀ ਸੋਨੇ ਦਾ ਭੁਲੇਖਾ ਪੈ ਸਕਦਾ ਪਿੱਛੇ ਜੇ ਰਿਵਾਜ ਚੱਲਿਆ ਸਾਰਿਆਂ ਨੇ ਕੜੇ ਪਾ ਲਏ ਉਹ ਹੁੰਦੇ ਸੀ ਸਾਰੇ ਨਕਲੀ ਕਈਆਂ ਨੇ ਅਸਲੀ ਵੀ ਲਾਹ ਤੇ ਵੀ ਹੁਣ ਤੇ ਸਾਰੇ ਹੀ ਪਾਈ ਫਿਰਦੇ ਉਹ ਨਕਲੀਆਂ ਦਾ ਰਿਵਾਜ ਨਕਲੀ ਗਹਿਣੇ ਪਰ ਉਹ ਪਾਲਿਸ਼ ਬਹੁਤਾ ਚਿਰ ਨਹੀਂ ਚੱਲਦੀ ਅਸਲ ਦਾ ਪਤਾ ਲੱਗ ਜਾਏਗਾ ਵੇਖਣ ਨੂੰ ਇੱਕੋ ਜਿਹੇ ਆ ਹੁਣ ਕਾਂ ਤੇ ਕੋਇਲ ਦਾ ਰੰਗ ਤੇ ਇੱਕੋ ਜਿਹੀ ਆ ਜੈਸੇ ਕੌਆ ਕੋਕਲਾ ਹੈ ਦੋਨੋਂ ਖੱਗ ਸਿਆਮ ਤਨ ਜਾਨੀਏ ਅਸੁੱਭ ਸੁੱਭ ਸ਼ਬਦ ਸੁਭਾਖੀ ਹੈ ਅੱਧ ਨੇ ਕੋਇਲ ਨੂੰ ਬੋਲਦੀ ਨੂੰ ਸੁਣ ਕੇ ਤੇ ਜੇ ਕੋਈ ਬੰਦਾ ਕਾਂ ਨੂੰ ਪਿੰਜਰੇ ਚ ਬੰਦ ਕਰਕੇ ਲੈ ਆਵੇ ਵੀ ਜੇ ਕੋਇਲ ਇੰਨਾ ਸੋਹਣਾ ਬੋਲਦੀ ਤੇ ਉਦੋਂ ਵੀ ਵੱਟ ਕੱਢਦਾ ਹੋਣਾ ਜੇ ਕੋਇਲ ਨੂੰ ਬੋਲਦੀ ਨੂੰ ਸੁਣ ਕੇ ਕੋਈ ਕਾਂ ਨੂੰ ਪਿੰਜਰੇ ਚ ਪਾ ਕੇ ਲੈ ਆਵੇ ਤੇ ਕਹਿੰਦੇ ਜਦੋਂ ਉਹਨੇ ਬੋਲਣਾ ਤੇ ਉਸੇ ਸਮੇਂ ਪਤਾ ਲੱਗ ਜਾਣਾ ਕਿੱਥੇ ਕੋਇਲ ਤੇ ਕਿੱਥੇ ਕਾਂ ਕਿੱਥੇ ਕਾਂ ਤੇ ਕਿੱਥੇ ਕੋਇਲ ਇਹਨਾਂ ਵਿੱਚ ਕਿੰਨਾ ਅੰਤਰ ਏ ਕਹਿੰਦੇ ਇਸੇ ਤਰ੍ਹਾਂ ਬੜਾ ਅੰਤਰ ਏ ਕੇਵਲ ਰੰਗ ਨਾ ਵੇਖੋ ਕੇਵਲ ਪਹਿਰਾਵਾ ਨਾ ਵੇਖੋ ਕੇਵਲ ਭੇਖ ਨਾ ਵੇਖੋ ਸ਼ਰਧਾ ਬਣਾਓ ਜ਼ਰੂਰ ਪਰ ਗਿਆਨ ਦੀਆਂ ਐਨਕਾਂ ਲਾ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵੇਖੋ ਜ਼ਰੂਰ ਪਰ ਸ਼ਰਧਾ ਜ਼ਰਾ ਵੇਖੋ ਸ਼ਰਧਾ ਬਣਾਓ ਜ਼ਰੂਰ ਸ਼ਰਧਾ ਤੋਂ ਬਿਨਾਂ ਤੇ ਗੱਲ ਬਣੇਗੀ ਨਹੀਂ ਪਰ ਸ਼ਰਧਾ ਬਣਾਉਣ ਤੋਂ ਪਹਿਲਾਂ ਜਿਹਦੇ ਉੱਤੇ ਸ਼ਰਧਾ ਬਣ ਲੱਗੀ ਹੈ ਉਹਨੂੰ ਵੇਖ ਲੈਣਾ ਵੀ ਉਹ ਪੂਰਾ ਜੇ ਅਧੂਰੇ ਤੇ ਸ਼ਰਧਾ ਬਣਾ ਲਈ ਫਿਰ ਮਾਰੇ ਜਾਵਾਂਗੇ ਫਿਰ ਨੁਕਸਾਨ ਹੋ ਜਾਣਾ ਫਿਰ ਘਾਟਾ ਹੀ ਘਾਟਾ ਫਿਰ ਕੋਈ ਫਾਇਦਾ ਨਹੀਂ ਗੱਡੀ ਵੀ ਲੈਂਦੇ ਹਾਂ ਕਿੰਨੀ ਉਹਦੀ ਪਰਖ ਕਰਨੇ ਆ ਇਹਦੀਆਂ ਸੀਟਾਂ ਠੀਕ ਨੇ ਜੀ ਇਹਦੇ ਟਾਇਰ ਠੀਕ ਨੇ ਇੰਜਨ ਠੀਕ ਹੈ ਇਹਦਾ ਰੰਗ ਠੀਕ ਅਸੀਂ 2 ਰੁਪਏ ਦੀ ਚੀਜ਼ ਵੀ ਖਰੀਦੀਏ ਤਾਂ ਵੀ ਵੇਨੇ ਆ ਨਕਲੀ ਨਾ ਮਿਲ ਜਾਏ। ਜਿਹਦੇ ਤੇ ਸ਼ਰਧਾ ਬਣਾਉਣ ਲੱਗੇ ਆ, ਜਿਹਨੇ ਭਵ ਜਲੋਂ ਪਾਰ ਕਰਨਾ ਵੇਖਣਾ ਕਿਤੇ ਉਹ ਵੀ ਨਕਲੀ ਨਾ ਮਿਲ ਜਾ। ਆਖੋ ਸਾਧਨਾ ਗੁਰੂ ਨਾਨਕ ਸਾਹਿਬ ਤੇ ਸ਼ਰਧਾ। ਧੰਨ ਭਾਗ ਉਹਨਾਂ ਗੁਰਸਿੱਖਾਂ ਦੇ ਸਿਜਦਾ ਉਹਨਾਂ ਨੂੰ ਜਿਹਨਾਂ ਨੇ ਸ਼ਰਧਾ ਬਣਾਈ ਪੂਰੇ ਤੇ ਪੂਰੇ ਤੇ। ਸ਼ਰਧਾ ਬਣਾਉਣ ਵਾਲੇ ਪੂਰੇ ਹੋ ਜਾਣਗੇ, ਵੱਡੇ ਦੀਆਂ ਵਡਿਆਈਆਂ ਕਰਨ ਵਾਲੇ ਵੱਡੇ ਹੋ ਜਾਣਗੇ। ਪੂਰੇ ਵੀ ਅਧੂਰੇ ਹੋ ਜਾਂਦੇ ਨੇ ਜਦੋਂ ਅਧੂਰਿਆਂ ਤੇ ਸ਼ਰਧਾ ਬਣ ਜਾਏ। ਹੁਣ ਸ਼ਰਧਾ ਬਣ ਗਈ, ਤੀਜੀ ਦਫਾ ਮਹਾਰਾਜ ਨੂੰ ਬੇਨਤੀ ਕੀਤੀ। ਘਰ ਵਾਲਾ ਉਹ ਕੇਸਾਂ ਦੀ ਬਣਾਈ ਮਾਲਾ ਨੂੰ ਵੇਚਣ ਵਾਸਤੇ ਤੁਰ ਪਿਆ। ਗੁਰੂ ਨਾਨਕ ਦੇਵ ਮਹਾਰਾਜ ਨੇ ਸੋਚਿਆ ਮਾਲਾ ਸਿੱਖ ਬੀਬੀ ਦੇ ਕੇਸਾਂ ਦੀ ਬਣਾਈ ਹੋਈ ਆ, ਕੀ ਪਤਾ ਕਿੱਥੇ ਪਹੁੰਚੇਗੀ, ਕਿਤੇ ਬੇਅਦਬੀ ਨਾ ਹੋ ਜਾਏ। ਭੇਸ ਬਦਲਾ ਕੇ ਚਲੇ ਗਏ ਸਿੱਖ ਕੋਲ, ਆਂਦੇ ਸਿੱਖਾ ਲਿਆ ਮਾਲਾ ਵੇਚ ਦੇ, ਕਿੰਨੇ ਦੀ ਦੇ ਵਿੱਚ ਲੈਣੀ ਹੈ, ਕਿੰਨੇ ਪੈਸੇ ਦੱਸ। ਉਹ ਆਖਣ ਲੱਗਾ ਮੇਰੇ ਘਰ ਗੁਰੂ ਨਾਨਕ ਸਾਹਿਬ ਨੇ ਆਉਣਾ, ਉਹਨਾਂ ਦਾ ਪ੍ਰਸ਼ਾਦਾ ਤਿਆਰ ਕਰਨਾ, ਬਾਬਾ ਜੀ ਰਾਸ਼ਨ ਦਵਾ ਦਿਓ ਸੌਦਾ। ਰਾਸ਼ਨ ਦਵਾ ਤਾ ਉਹੀ ਮਾਲਾ ਮਹਾਰਾਜ ਨੇ ਲੈ ਲਈ, ਜੂੜੇ ਤੇ ਸਜਾਈ ਦਸਤਾਰ ਦੇ ਉੱਤੇ, ਜਿਨ੍ਹਾਂ ਨੇ ਵੀ ਚਿੱਤਰ ਬਣਾਏ ਨੇ ਇਤਿਹਾਸ ਵਿੱਚ ਵੀ ਜ਼ਿਕਰ ਹੈ, ਗੁਰੂ ਨਾਨਕ ਸਾਹਿਬ ਦੇ ਕੇਸਾਂ ਦੇ ਦਸਤਾਰ ਦੇ ਉੱਤੇ ਇੱਕ ਮਾਲਾ ਸਜਾਈ ਹੋਈ ਆ। ਇੱਥੋਂ ਤੱਕ ਵੀ ਇਹ ਚੱਲੀਏ ਕਿ ਇਹ ਮਾਲਾ ਜਿਹੜੀ ਹੈ ਦਸਮ ਪਾਤਸ਼ਾਹ ਤੱਕ ਆਈ ਹੈ, ਉਹ ਮਾਲਾ ਨੂੰ ਸੀਸ ਦੇ ਉੱਪਰ ਸਜਾਇਆ, ਕੇਸਾਂ ਦਾ ਇੰਨਾ ਸਤਿਕਾਰ ਵੀ ਸ਼ਰਧਾਵਾਨ ਉਹ ਸਿੱਖ ਬੀਬੀ ਨੇ ਮਾਲਾ ਭੇਟ ਕੀਤੀ। ਆਖੋ ਸਾਧਨਾ
ਵਾਹਿਗੁਰੂ ਸਤ ਸ੍ਰੀ ਅਕਾਲ।
ਉਹ ਸਿੱਖ ਬੀਬੀ ਦੀ ਬਣਾਈ ਹੋਈ ਕੇਸਾਂ ਦੀ ਮਾਲਾ ਦੀ ਬੇਅਦਬੀ ਨਹੀਂ ਕੀਤੀ, ਉਹ ਸੀਸ ਤੇ ਸਜਾ ਕੇ ਰੱਖੀ ਗੁਰੂ ਨਾਨਕ ਸਾਹਿਬ ਤੋਂ ਬਾਅਦ। ਫਿਰ ਉਹ ਮਾਲਾ ਗੁਰੂ ਅੰਗਦ ਦੇਵ ਮਹਾਰਾਜ ਨੇ ਸੀਸ ਤੇ ਸਜਾਈ, ਫਿਰ ਮਰ ਗੁਰੂ ਅਮਰਦਾਸ ਸਾਹਿਬ ਨੇ। ਉਹ ਮਾਲਾ ਨਾਲ ਨਾਲ ਹੀ ਚੱਲਦੀ ਆਈ ਆ, ਸੀਸ ਦੇ ਉੱਪਰ ਸਜਾ ਕੇ ਰੱਖਣੀ ਮਾਲਾ। ਵੇਖੋ ਅੱਜ ਵੀ ਕੋਈ ਚਿੱਤਰ ਵੇਖੋ ਮਰ ਦਾ, ਫੋਟੋਆਂ ਬਣੀਆਂ ਨੇ ਜਿਨ੍ਹਾਂ ਨੇ ਵੀ ਅੱਗੇ ਤੋਂ ਅੱਗੇ ਬਣਾਈਆਂ ਨੇ, ਤੇ ਨਾਲ ਕੇਸਾਂ ਦੇ ਦਸਤਾਰ ਉੱਤੇ ਮਾਲਾ ਜ਼ਰੂਰ ਛਾਪਦੇ ਨੇ, ਕਿਉਂਕਿ ਮਹਾਰਾਜ ਨੇ ਕਹਿੰਦੇ ਮਾਲਾ ਸਾਂਭ ਕੇ ਰੱਖੀ। ਇੰਨੀ ਸ਼ਰਧਾ। ਹੁਣ ਰਾਸ਼ਨ ਤੇ ਆ ਗਿਆ, ਪ੍ਰਸ਼ਾਦਾ ਲੱਗਾ ਪੱਕਣ, ਘਰ ਵਾਲੀ ਪ੍ਰਸ਼ਾਦਾ ਪਕਾ ਰਹੀ ਹੈ, ਆਟਾ ਗੁੰਨਦੀ ਅੰਦਰ ਗਈ ਕੰਮ ਕਿਸੇ ਚੁੱਲ੍ਹੇ ਉੱਤੇ ਚੱਗ ਬਲਦੀ ਸੀ, ਉੱਤੇ ਸਬਜ਼ੀ ਰੱਖੀ ਹੋਈ ਸੀ। ਨਿੱਕਾ ਜਿਹਾ ਬੱਚਾ ਸੀ, ਛੋਟਾ ਜਿਹਾ, 1.5-2 ਸਾਲ ਦੀ ਉਮਰ ਸੀ, ਥੋੜਾ ਥੋੜਾ ਚੱਲਦਾ ਸੀ। ਉਹ ਬੱਚਾ ਰਿੜਦਾ ਅੱਗ ਦੇ ਨੇੜੇ ਚੱਲਿਆ ਗਿਆ, ਚੁੱਲ੍ਹੇ ਦੇ ਕੋਲ ਸੀ ਪਾਣੀ, ਤੇ ਪਾਣੀ ਵਿੱਚ ਪੈਰ ਫਿਸਲ ਗਿਆ। ਉਹ ਪਾਣੀ ਕਰਕੇ ਥੋੜਾ ਜਿਹਾ ਚਿੱਕੜ ਸੀ, ਉਹ ਗਿੱਲਾ ਹੋਣ ਕਰਕੇ ਥਾਂ ਬੱਚਾ ਪਾਣੀ ਤੇ ਉਹਦਾ ਪੈਰ ਫਿਸਲਣ ਕਰਕੇ ਅੱਗ ਦੇ ਵਿੱਚ ਜਾ ਡਿੱਗ ਗਿਆ। ਅੱਗ ਤੇਜ਼ ਹੋਣ ਕਰਕੇ ਇੱਕਦਮ ਅੱਗ ਦੀ ਲਪੇਟ ਵਿੱਚ ਆ ਗਿਆ ਬੱਚਾ। ਉਹ ਬੀਬੀ ਅੰਦਰ ਆਟਾ ਛਾਨਣ ਗਈ ਸੀ, ਜਦੋਂ ਤੱਕ ਉਹ ਮੁੜ ਕੇ ਆਈ, ਆਉਂਦਿਆਂ ਨੂੰ ਵੇਖਿਆ ਤੇ ਬੱਚਾ ਅੱਗ ਨਾਲ ਬੁਰੀ ਤਰ੍ਹਾਂ ਸੜ ਗਿਆ। ਛੇਤੀ ਛੇਤੀ ਬੱਚੇ ਨੂੰ ਚੁੱਕਿਆ, ਪਰ ਵੇਖਿਆ ਉਹਦੇ ਚ ਸਾਹ ਨਹੀਂ ਰਹੇ ਹੋਣ। ਇੱਕੋ ਇੱਕ ਪੁੱਤ, ਇੱਕ ਨਾ ਦੇ ਕਰ ਪੁੱਤ ਪੁੱਤਾਂ ਕਰ ਪੋਤਰੇ, ਇੱਕ ਨਾ ਦੇ ਕਰ ਪੁੱਤ ਪੁੱਤਾਂ ਕਰ ਪੋਤਰੇ, ਇੱਕ ਨਾ ਦੇ ਕਰ ਧੀਆਂ ਧੀਆਂ ਕਰ ਦੋਤਰੇ, ਇੱਕ ਨਾ ਦੇ ਕਰ ਇੱਕ ਉਹ ਪੀ ਜਾਏ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਇੱਕੋ ਹੀ ਪੁੱਤਰ ਸੀ, ਅੱਗ ਦੀ ਲਪੇਟ ਵਿੱਚ ਆ ਗਿਆ। ਜਦੋਂ ਮਾਂ ਨੇ ਆ ਕੇ ਵੇਖਿਆ ਤੇ ਆਂਦੀ ਏ, ਜੇ ਮੈਂ ਰੋਣ ਲੱਗ ਪਈ ਤੇ ਲੋਕ ਆਖਣਗੇ ਇਹਦਾ ਪੁੱਤਰ ਚੜ੍ਹਾਈ ਕਰ ਗਿਆ, ਕਿਸੇ ਨੇ ਮੇਰੇ ਗੁਰੂ ਨਾਨਕ ਸਾਹਿਬ ਨੂੰ ਦੱਸ ਦੇਣਾ ਤੇ ਸੱਚੇ ਪਾਤਸ਼ਾਹ ਨੇ ਸਾਡੇ ਘਰ ਪ੍ਰਸ਼ਾਦਾ ਸ਼ਗਨ ਨਹੀਂ ਆਉਣਾ। ਕਹਿੰਦੇ ਨੇ ਸੱਚੇ ਪਾਤਸ਼ਾਹ ਚਾਹੀਦੇ ਨੇ, ਪੁੱਤਰ ਚਲਿਆ ਗਿਆ ਤਾਂ ਵੀ ਕੋਈ ਗੱਲ ਨਹੀਂ, ਰੋਣਾ ਨਹੀਂ। ਧਿਆਨ ਦਿਓ, ਰੋਣਾ ਨਹੀਂ ਹੁਣ, ਭਾੜਾ ਮੰਨਣਾ ਹੈ।
ਤੇਰਾ ਕੀਆ ਜੀ ਸਾਨੂੰ ਮਿੱਠਾ ਮਿੱਠਾ ਲੱਗਦਾ, ਤੇਰਾ ਕੀਆ ਮਿੱਠਾ ਮਿੱਠਾ ਲੱਗਦਾ,
ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਸੰਗਤ ਜੀ ਹੁਣ ਰੌਲੇ ਤੋਂ ਸੰਕੋਚ ਕਰੋ ਥੋੜਾ ਜਿਹਾ, ਪੰਜਾਂ ਸੱਤਾਂ ਦਸਾਂ ਮਿੰਟਾਂ ਵਿੱਚ ਸਮਾਪਤੀ ਹੋ ਜਾਣੀ ਹੈ, ਬਹੁਤਾ ਟਾਈਮ ਨਹੀਂ ਤੇ ਥੋੜਾ ਜਿਹਾ ਚਿਹਰੇ ਇਕਾਗਰਤਾ ਬਣਾਓ ਕਿਰਪਾ ਕਰਕੇ। ਜਿਹੜੀ ਪਿੱਛੇ ਆਵਾਜ਼ ਆਉਂਦੀ ਹੈ ਥੋੜਾ ਜਿਹਾ ਕੰਟਰੋਲ ਕਰੋ, ਥੋੜਾ ਜਿਹਾ ਸਮਾਂ ਬਸ। ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ, ਸਮਾਪਤੀ ਹੋ ਜਾਣੀ ਹੈ ਜਲਦੀ, ਬਹੁਤਾ ਟਾਈਮ ਨਹੀਂ ਲੱਗਣਾ। ਧਿਆਨ ਦਿਓ ਗੁਰਮੁਖੋ, ਇੱਕੋ ਇੱਕ ਪੁੱਤਰ ਬੁਰੀ ਤਰ੍ਹਾਂ ਅੱਗ ਵਿੱਚ ਸੜ ਗਿਆ, ਆਪਣੇ ਪੁੱਤਰ ਨੂੰ ਚੁੱਕਿਆ, ਕੱਪੜੇ ਚ ਲਪੇਟਿਆ, ਅੰਦਰ ਮੰਜਾ ਪਿਆ ਉਹਦੇ ਉੱਤੇ ਪਾ ਦਿੱਤਾ। ਘਰ ਵਾਲਾ ਆਇਆ, ਆਖਣ ਲੱਗੀ ਜੀ ਬਹਿ ਜਾਓ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ। ਆਂਦਾ ਕੀ? ਘਰ ਵਾਲੀ ਬੀਬੀ ਨੇ ਆਖਿਆ ਆਪਣਾ ਜਿਹੜਾ ਪੁੱਤਰ ਸੀ ਨਾ, ਇੰਨੀਆਂ ਸੁੱਖਣਾ ਸੁੱਖ ਸੁੱਖ ਕੇ ਲਿਆ ਸੀ, ਪਤਾ ਨਹੀਂ ਕਿੰਨੀਆਂ ਕੁ ਉਹਦੇ ਵਾਸਤੇ ਅਰਦਾਸਾਂ ਕਰਦੇ ਰਹੇ ਆ, ਆਪਣਾ ਪੁੱਤਰ ਉਹ ਅੱਗ ਦੇ ਨਾਲ ਸੜ ਗਿਆ। ਇਕੱਲਾ ਸੜਿਆ ਹੀ ਨਹੀਂ, ਉਹ ਇਕੱਲਾ ਸੜਿਆ ਹੀ ਨਹੀਂ, ਉਹ ਤੇ ਚੜ੍ਹਾਈ ਵੀ ਕਰ ਗਿਆ, ਸਦਾ ਵਾਸਤੇ ਸਾਨੂੰ ਛੱਡ ਕੇ ਚਲਿਆ ਗਿਆ। ਜਦੋਂ ਇੰਨੀ ਗੱਲ ਆਖੀ ਤੇ ਕਹਿਣ ਲੱਗੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸਦਿਆਂ, ਦਿਲ ਕਰੜਾ ਰੱਖਿਓ, ਹੁਣ ਮਨ ਕਰੜਾ ਰੱਖਿਓ, ਰੋਇਓ ਨਾ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਘਰ ਆਉਣਾ, ਸੱਚੇ ਪਾਤਸ਼ਾਹ ਤੋਂ ਆਪਾਂ ਟਾਈਮ ਲਿਆ ਹੋਇਆ ਤੇ ਮਹਾਰਾਜ ਪ੍ਰਸ਼ਾਦਾ ਛਕੇ ਬਿਨਾਂ ਨਾ ਚਲੇ ਜਾਣਾ, ਆਪਾਂ ਸਤਿਗੁਰਾਂ ਦੀ ਸੇਵਾ ਕਰਨੀ ਆ। ਇਹੋ ਜਿਹੇ ਸ਼ਰਧਾਵਾਨ ਸਿੱਖ ਹੋਏ ਆ ਸਿੱਖ ਧਰਮ 'ਚ, ਸਾਨੂੰ ਮਾਣ ਹੈ, ਇੱਦਾਂ ਦਾ ਇਤਿਹਾਸ ਹੈ ਸਾਡਾ। ਸ਼ਰਧਾ ਸਿਰੇ ਸਿਦਕ ਵੇਖੋ, ਸਿਰੇ ਸੂਰਮੇ ਵੇਖੋ ਤੇ ਸਿਰੇ ਬੜੇ ਬੜੇ ਸੂਰਮੇ, ਬੜੇ ਬੜੇ ਸਿਦਕ ਵਾਲੇ, ਬੜੇ ਬੜੇ ਸ਼ਰਧਾ ਵਾਲੇ। ਨਿਤਨੇਮ ਵੇਖੋਗੇ, ਕਮਾਈਆਂ ਵੇਖੋ, ਚਾਰ ਸਰੂਪ ਬਾਬਾ ਦੀਪ ਸਿੰਘ ਜੀ ਨੇ ਹੱਥੀ ਲਿਖੇ ਗੁਰੂ ਗ੍ਰੰਥ ਸਾਹਿਬ ਦੇ। ਅੰਬਾਲੇ ਦੁਆਨਾ ਵਿੱਚ ਤੁਸੀਂ ਸਰਵਣ ਕੀਤਾ ਸੀ, ਚਾਰ ਸਰੂਪ ਹੱਥੀ ਲਿਖੇ ਬਾਬਾ ਦੀਪ ਸਿੰਘ ਜੀ, ਇੱਦਾਂ ਬੇਅੰਤ ਕਮਾਈਆਂ ਵਾਲੇ ਗੁਰਸਿੱਖ ਹੋਏ ਨੇ, ਬੜੀ ਘਾਲਣਾ ਜਿਨ੍ਹਾਂ ਦੀ। ਇਹ ਹੁਣ ਬਸ ਸ਼ਰਧਾ ਦਾ ਵਿਸ਼ਾ, ਪੁੱਤ ਘਰ ਵਿੱਚ ਪਿਆ, ਲਾਸ਼ ਪਈ ਆ, ਰੋਣਾ ਨਹੀਂ ਕਹਿੰਦੇ ਪ੍ਰਸ਼ਾਦਾ ਛਕਾਉਣਾ, ਇੰਨੀ ਸ਼ਰਧਾ ਭਾਵਨਾ। ਤੇ ਸਾਧ ਸੰਗਤ ਸਤਿਗੁਰਾਂ ਦੇ ਆਉਣ ਦਾ ਸਮਾਂ ਨੇੜੇ ਆ ਰਿਹਾ, ਬਸ ਵਾਹਿਗੁਰੂ ਵਾਹਿਗੁਰੂ। ਜੋ ਵੀ ਉਸ ਸਮੇਂ ਵਿੱਚ ਸ਼ਬਦ ਦਾ ਹੀ ਹੋੜਾ, ਜਾਪ ਦਾ ਹੀ ਹੋੜਾ, ਉੱਥੇ ਜਦੋਂ ਮਨ ਡੋਲੇ ਬਾਣੀ ਦਾ ਹੋੜਾ ਦਿਓ। ਸਾਡਾ ਵੀ ਮਨ ਕਈ ਵਾਰੀ ਡੋਲਦਾ, ਮਨ ਬਰਿਆਈਆਂ ਲੋਚਦਾ, ਫਿਰ ਹੋੜਾ ਦੇ ਦੇਣਾ ਚਾਹੀਦਾ ਸ਼ਬਦ ਦਾ।
ਜਿਵੇਂ ਸ਼ੈੱਡ ਬਣਾਇਆ ਹੋਇਆ ਤੇ ਕਿਸੇ ਆਸਰੇ ਹੀ ਖਲੋਤਾ, ਇਹਦੇ ਪਿੱਲਰ ਲੱਗੇ ਨੇ, ਹੋੜਾ ਹੈ, ਇਹਨੂੰ ਹੋੜਾ ਕਹਿੰਦੇ ਨੇ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀ ਹੈ, ਮਨ ਲੋਚੈ ਬਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਮਨ ਬਰਿਆਈਆਂ ਲੋਚਦਾ, ਇਹਨੂੰ ਖੜਾਉਣ ਵਾਸਤੇ ਸ਼ਬਦ ਦਾ ਹੋੜਾ ਲਾਉਣਾ ਚਾਹੀਦਾ, ਸ਼ਬਦ ਦਾ ਹੋੜਾ, ਬਾਣੀ ਦਾ ਹੋੜਾ ਲਾਓ। ਜਦੋਂ ਮਨ ਲੋਚਦਾ ਕਿਸੇ ਪਾਸੇ ਹੋਰ ਜਾਂਦਾ, ਮਨ ਡੋਲਣ ਲੱਗ ਪਵੇ ਤੇ ਸ਼ਬਦ ਦਾ ਹੋੜਾ ਲਾਓ, ਬਾਣੀ ਦਾ ਹੋੜਾ ਲਾਓ, ਫਿਰ ਨਹੀਂ ਡੋਲੇਗਾ, ਫਿਰ ਖਲੋ ਜਾਏਗਾ। ਬਾਣੀ ਪੜ੍ਹੋ, ਡੋਲਦੇ ਮਨ ਨੂੰ ਆਸਰਾ ਮਿਲ ਜਾਏਗਾ। ਜੀ ਕਰੇ ਕਿ ਜੀ ਕਰਦਾ ਵੀ ਠੇਕੇ ਤੇ ਚੱਲੀਏ, ਅੰਮ੍ਰਿਤ ਛਕਿਆ ਹੋਇਆ, ਜੀ ਕਰਦਾ ਵੀ ਅੱਜ ਮਾਸ ਚਾਹੀਦਾ, ਮੁਰਗਾ ਖਾਣ ਨੂੰ ਜੀ ਕਰਦਾ, ਅੱਜ ਮੱਛੀ ਖਾਣ ਨੂੰ, ਉੱਥੇ ਫਿਰ ਕਹਿੰਦੇ ਸ਼ਬਦ ਦਾ ਹੋੜਾ ਲਾ ਦੇ, ਜੀ ਕਰੇਗਾ ਹੀ ਨਹੀਂ। ਬਾਣੀ ਪੜ, ਗੁਰਦੁਆਰੇ ਚੱਲਿਆ ਜਾ, ਪਾਠ ਕਰ ਜਾਂ ਸੁਣ, ਜਾਂ ਬੋਲ ਆਪ ਕਰ, ਨਹੀਂ ਤੇ ਸੁਣ ਲੈ ਪਾਠ, ਬਾਣੀ ਸੁਣ, ਬਾਣੀ ਨੂੰ ਸੁਣੋ, ਨਾਲ ਦੀ ਨਾਲ ਮਨ ਟਿਕ ਜਾਏਗਾ।
ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆ।
ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀ ਹੈ,
ਉਦੋਂ ਬਾਣੀ ਦਾ ਦੇ ਦੀਏ ਹੋੜਾ, ਜਦੋਂ ਮਨ ਦਿਸੇ ਡੋਲਦਾ, ਉਦੋਂ ਬਾਣੀ ਦਾ ਦੇ ਦੀਏ
ਬੋਲੋ।
ਜਦੋਂ ਮਨ ਦਿਸੇ ਬੋਲਦਾ ਸੰਗਤੇ, ਜਦੋਂ ਮਨ ਦਿਸੇ ਬੋਲਦਾ ਸੰਗਤੇ, ਜਦੋਂ ਮਨ ਦਿਸੇ ਬੋਲਦਾ, ਪਾਣੀ ਦਾ ਦੇ ਦੀਏ ਹੋੜਾ, ਮਨ ਦਿਸੇ ਡੋਲਦਾ ਉਦੋਂ ਪਾਣੀ ਦਾ ਦੇ ਦੀਏ
ਲੋਚੇ ਫਿਰ ਸ਼ਬਦ ਦਾ ਹੋੜਾ ਦਿਓ ਤੇ ਗੁਰ ਸ਼ਬਦੀ ਉਹ ਮਨ ਹੋੜੀ ਹੈ ਜਦੋਂ ਗੁਰੂ ਦੇ ਸ਼ਬਦ ਦਾ ਹੋੜਾ ਲੱਗ ਜਾ ਫਿਰ ਮਨ ਲੋਚਦਾ ਡੋਲਦਾ ਨਹੀਂ ਜਦੋਂ ਕਦੇ ਵੀ ਬੜੀ ਟੈਨਸ਼ਨ ਵਿੱਚ ਹੋਈਏ ਬੜੇ ਫਿਕਰ ਵਿੱਚ ਹੋਈਏ ਅਸੀਂ ਫਿਰ ਬੜਾ ਕੋਸ਼ਿਸ਼ ਕਰਨੇ ਆ ਕਿਵੇਂ ਇਹ ਚਿੰਤਾ ਮੁੱਕੇ ਤਜਰਬਾ ਕਰਕੇ ਵੇਖੋ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹਾਂ ਜੇ ਨਾ ਮਨ ਨੂੰ ਹੋੜਾ ਮਿਲੇ ਤੇ ਤੁਸੀਂ ਮੈਨੂੰ ਕਹਿਣਾ ਪਿਆਰਿਓ ਸਤਿਗੁਰੂ ਤੇ ਭਰੋਸਾ ਰੱਖ ਕੇ ਗੱਲ ਕਹਿਣਾ ਕਿ ਜਿਨ੍ਹਾਂ ਨੇ ਦੌੜਦੇ ਹੋਏ ਮਨ ਨੂੰ ਸ਼ਬਦ ਦਾ ਹੋੜਾ ਦਿੱਤਾ ਹੈ ਨਾ ਉਹਨਾਂ ਦਾ ਮਨ ਡਲਾਉਣ ਵਾਲਾ ਦੁਨੀਆਂ 'ਚ ਕੋਈ ਵੀ ਨਹੀਂ ਜੰਮਿਆ ਵੇਖੋ ਸ਼ਬਦ ਦਾ ਹੋੜਾ ਦੇ ਕੇ ਮਨ ਲੋਚ ਰਿਹਾ ਬੁਰਿਆਈਆਂ ਮਨ ਦੁਖੀ ਆ ਬੜੀ ਚਿੰਤਾ ਨੇ ਘੇਰਿਆ ਹੋਇਆ ਫੜੋ ਖਾ ਪੋਥੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿਓ ਵੇਖੋਗੇ ਆਪਣੇ ਆਪ ਮਨ ਟਿਕ ਜਾਏਗਾ ਇੱਕ ਵਾਰੀ ਮਨ ਸ਼ਾਂਤ ਹੋ ਜਾਏਗਾ ਇੱਕ ਵਾਰੀ ਮਨ ਟਿਕ ਜਾਏਗਾ ਮਨ ਦੁਖੀ ਹੈ ਗੁਰਦੁਆਰਾ ਸਾਹਿਬ ਚਲੇ ਜਾਓ ਗੁਰੂ ਸਾਹਿਬ ਦੇ ਚਰਨਾਂ 'ਚ ਬਹਿ ਕੇ ਚੌਂਕੜਾ ਮਾਰ ਕੇ ਬਸ ਆਪਣੇ ਮਨ ਦੀ ਹਾਲਤ ਬਿਆਨ ਕਰ ਦਿਓ ਦੱਸ ਦਿਓ ਸੱਚੇ ਪਾਤਸ਼ਾਹ ਦੇ ਕੋਲ ਬੈਠੇ ਬਸ ਅੱਖਾਂ ਬੰਦ ਕਰਕੇ ਆਪਣੀ ਬੇਨਤੀ ਕਰੋਗੇ 10 ਮਿੰਟਾਂ ਬਾਅਦ ਸਾਰਾ ਬੋਝ ਲੈ ਜਾਏਗਾ ਮਨ ਹਲਕਾ ਹੋ ਜਾਏਗਾ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰੋ ਵੈਦ ਤੇ ਬੜਾ ਤਕੜਾ ਅਸੀਂ ਕਦੇ ਜਾਂਦੇ ਹੀ ਨਹੀਂ ਵੈਦ ਕੋਲ ਜੇ ਦਵਾਈ ਲੈ ਆਈਏ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕੱਟ ਹੈ ਜਮ ਕੀ ਫੰਦਾ ਫਿਰ ਅਸੀਂ ਪਹਿਲੀ ਗੱਲ ਤੇ ਵੈਦ ਕੋਲ ਜਾਂਦੇ ਨਹੀਂ ਜੇ ਜਾਂਦੇ ਹਾਂ ਤੇ ਦਵਾਈ ਲਿਆਉਂਦੇ ਨਹੀਂ ਜੇ ਦਵਾਈ ਲੈ ਆਈਏ ਤੇ ਫਿਰ ਪਰਹੇਜ ਨਹੀਂ ਰੱਖਦੇ ਪਰਹੇਜ ਨਾਲ ਖਾਂਦੇ ਨਹੀਂ ਫਰਕ ਬੜਾ ਹੁਣ ਜੇ ਬਿਮਾਰ ਹੈ ਤਨ ਤੇ ਵੈਦ ਕੋਲ ਜਾਓ ਤੇ ਵੈਦ ਨੂੰ ਆਖੋ ਮੈਨੂੰ ਲੱਗੀ ਹੈ ਜੀ ਖੰਘ ਵੈਦ ਆਖੇਗਾ ਦਵਾਈ ਲੈ ਜਾ ਤੇ ਦਵਾਈ ਲਿਆਉਂਦਾ ਲਿਆਉਂਦਾ ਰਾਹ 'ਚ ਪਕੌੜਿਆਂ ਵਾਲੀ ਦੁਕਾਨ ਤੇ ਖਲੋ ਕੇ 500 ਦੀ ਦਵਾਈ ਤੇ 5 ਰੁਪਈਆਂ ਦੇ ਨਾਲ ਪਕੌੜੇ ਲਿਆਓ ਤੇ ਬਰਾਬਰ ਹੀ ਹੋ ਜਾਣਾ ਕੰਮ ਫਿਰ ਖੰਘ ਕਿੱਥੋਂ ਹਟ ਜਾਏਗੀ ਬਈ ਉਹਨੇ ਆਖਿਆ ਸੀ ਪਰਹੇਜ ਰੱਖੀ ਤਲੀਆਂ ਚੀਜ਼ਾਂ ਤੋਂ ਤੇ 500 ਤੇ ਐਵੇਂ ਜਾਣਾ ਫਿਰ 5 ਰੁਪਈਆਂ ਦੇ ਪਕੌੜੇ ਬਥੇਰੇ ਨੇ 500 ਦੀ ਦਵਾਈ ਇੱਕ ਪਾਸੇ 5 ਦੇ ਪਕੌੜੇ ਇੱਕ ਪਾਸੇ ਉੱਥੇ ਹੀ ਆ ਗਿਆ ਕੰਮ ਅਸੀਂ ਪਹਿਲੀ ਗੱਲ ਤੇ ਵੈਦ ਕੋਲ ਜਾਂਦੇ ਨਹੀਂ ਜੇ ਜਾਂਦੇ ਹਾਂ ਤੇ ਅਸੀਂ ਜਾਂਦੇ ਹਾਂ ਅਸੀਂ ਠੀਕ ਠਾਕ ਹਾਂ ਅਸੀਂ ਸਾਡੇ ਵਰਗਾ ਤੇ ਜੰਮੇ ਕੋਈ ਨਹੀਂ ਜਿੰਨਾ ਮੈਂ ਧਰਮੀ ਇਹਨਾਂ ਤੇ ਕੋਈ ਹੋ ਹੀ ਨਹੀਂ ਸਕਦਾ ਜਿੰਨਾ ਮੈਂ ਸਿਆਣਾ ਇਹਨਾਂ ਤੇ ਦੁਨੀਆਂ 'ਚ ਹੈ ਹੀ ਨਹੀਂ ਕੋਈ ਸਾਡਾ ਮਨ ਤੇ ਬਹੁਤ ਨਿਰਮਲ ਹੈ ਅਸੀਂ ਤੇ ਬੜੇ ਚੰਗੇ ਹਾਂ ਅਸੀਂ ਜਾ ਕੇ ਆਪਣੇ ਔਗਣ ਨਹੀਂ ਦੱਸਦੇ ਅਸੀਂ ਹਮੇਸ਼ਾ ਗੁਣ ਹੀ ਦੱਸਦੇ ਹਾਂ ਤੇ ਫਿਰ ਬਿਮਾਰੀ ਪਹਿਲਾਂ ਦੱਸੋ ਫਿਰ ਨਾਮ ਦੀ ਦਵਾਈ ਮਿਲੇਗੀ ਉਹਨੂੰ ਸੰਜਮ ਨਾਲ ਖਾਓ ਨਾਮ ਜਪੋ ਸਵੇਰੇ ਸ਼ਾਮ 2 ਟਾਈਮ 3 ਟਾਈਮ ਜਿਵੇਂ ਦਵਾਈ ਦੱਸਦੇ ਡਾਕਟਰ ਏਦਾਂ ਹੀ ਨਾਮ ਦੀ ਦਵਾਈ ਹਰ ਹਰ ਨਾਮ ਔਖਦ ਮੁਖ ਦੇਵੈ ਫਿਰ ਕਹਿੰਦੇ ਨਾਮ ਦੀ ਦਵਾਈ ਸਤਿਗੁਰੂ ਦਿੰਦੇ ਨੇ ਇੱਥੇ ਦੇ ਰੋਗ ਹੀ ਨਹੀਂ ਕੱਟ ਹੈ ਜਮ ਕੀ ਫੰਦਾ ਫਿਰ ਜਮਾਂ ਦੀਆਂ ਫਾਈਆਂ ਤੋਂ ਵੀ ਬਚਾ ਲੈਂਦੇ ਆ ਆਪਣੇ ਸਿੱਖ ਨੂੰ ਜਿਨ੍ਹਾਂ ਨੇ ਨਾਮ ਦੀ ਦਵਾਈ ਲਈ ਤੇ ਸੰਜਮ ਨਾਲ ਪਰਹੇਜ ਨਾਲ ਨਾਮ ਜਪਿਆ ਅਸੀਂ ਕੀ ਕਰਨੇ ਆ ਨਾਲੇ ਨਾਮ ਵੀ ਜਪੀ ਜਾਂਦੇ ਨਾਲੇ ਠੇਕੇ ਤੇ ਵੀ ਰੋਜ਼ ਹੀ ਨਾਲ ਉਹ ਵੀ ਕੰਮ ਚੱਲੀ ਜਾਂਦਾ ਸੰਗਤ ਜੀ 5 ਪਿਆਰਿਆਂ ਨੇ ਸਟੇਜ ਤੇ ਹੀ ਆਉਣਾ ਸੰਗਤ ਬੈਠੋ ਸਾਧ ਸੰਗਤ ਜੀ ਕਿਰਪਾ ਕਰਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਬੈਠੋ ਖੜੇ ਨਾ ਹੋਵੋ ਕਿੰਨੀ ਇਕਾਗਰਤਾ ਨਾਲ ਬੈਠੇ ਹੋ ਜੇ ਤਾਂ ਖੜੇ ਹੋ ਜਾਓਗੇ ਫਿਰ ਆਨੰਦ ਨਹੀਂ ਆਏ ਭੈਣਾਂ ਨੂੰ ਵੀ ਬੇਨਤੀ ਆ, ਵੀਰਾਂ ਦੇ ਚਰਨਾਂ 'ਚ ਵੀ ਬੇਨਤੀ ਆ, ਬਹਿ ਜਾਓ ਕਿਰਪਾ ਕਰਕੇ। ਭੈਣਾਂ ਨੂੰ ਬੇਨਤੀ ਆ ਬੈਠੋ, ਜੇ ਤੇ ਆਵਾਜ਼ ਸੁਣਦੀ ਆ ਫਿਰ ਤੇ ਬਹਿ ਜਾਓ, ਨਹੀਂ ਤੇ ਤੁਹਾਡੀ ਮਰਜ਼ੀ ਆ, ਬੈਠੋ ਕਿਰਪਾ ਕਰਕੇ। ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ, ਜਰਾ ਘਰੌਲੇ ਤੋਂ ਸੰਕੋਚ ਰੱਖੋ। ਲਓ ਜਿਵੇਂ ਅੱਗੇ ਜੈਕਾਰੇ ਲਾਉਂਦੇ ਹੋ ਉਸੇ ਤਰ੍ਹਾਂ ਗੱਜ ਕੇ ਸਾਰੇ, ਪਤਾ ਹੀ ਆ ਸਾਰਿਆਂ ਨੂੰ, ਪਤਾ ਹੀ ਆ ਵੀ ਬਾਹਾਂ ਵੀ ਖੜੀਆਂ ਕਰਨੇ ਆਪਾਂ। ਪੰਜ ਪਿਆਰਿਆਂ ਦੇ ਸਤਿਕਾਰ ਵਿੱਚ, ਅੰਮ੍ਰਿਤ ਛਕਣ ਛਕ ਕੇ ਆਉਣ ਵਾਲੀਆਂ ਸੰਗਤਾਂ ਦੇ ਸਤਿਕਾਰ ਵਿੱਚ ਸਾਰੇ ਸਾਥ ਦਿਓ। ਕਿਰਪਾ ਕਰਕੇ ਰੌਲੇ ਤੋਂ ਸੰਕੋਚ ਰੱਖੋ, ਜੇ ਬੋਲਣਾ ਹੈ ਤੇ ਧਾਰਨਾ ਵਿੱਚ ਬੋਲੋ। ਲੱਗੇ ਖੰਡੇ ਤੇ ਕੇਸਰੀ ਬਾਣਾ, ਫੌਜ ਆ ਗਈ ਬਾਜਾਂ ਵਾਲੇ ਦੀ। ਲੱਗੇ ਖੰਡੇ ਤੇ ਕੇਸਰੀ ਬਾਣਾ, ਫੌਜ ਆ ਗਈ ਬਾਜਾਂ ਵਾਲੇ ਦੀ। ਲੱਗੇ ਖੰਡੇ ਤੇ ਕੇਸਰੀ ਬਾਣਾ, ਫੌਜ ਆ ਗਈ ਬਾਜਾਂ ਵਾਲੇ ਦੀ। ਲੱਗੇ ਛੱਡ ਕੇ ਆਇਓ ਰਾਹ ਵਿੱਚ ਹੀ ਬਹਿ ਜਾਓ, ਸਾਰੇ ਖੜੇ ਨਾ ਹੋਵੋ ਕੋਈ, ਸਾਰੇ ਬਹਿ ਜਾਓ ਕਿਰਪਾ ਕਰਕੇ ਸਾਰੇ। ਸੰਗਤ ਜੀ, ਧਿਆਨ ਦੇਣਾ ਗੁਰਮੁਖੋ, सतसंग जी ध्यान दियो, भावे दो वारी अमृत संचार अगे भी आप जी दे इलाके च होया, ऐतकी मौसम की खराबी होने कारण ना ही ओदा पंडाल लग सकिया, ना ही ओदा रौनक, क्योंकि पहला दी उदो खुली जगह का आनंद कुछ वखरा ही। पहले दिन दास हाजरी नहीं भर सकिया, सेहत ठीक नहीं सी। कल थोड़ा समा जदों तक संगत आके बैठी उन्हें नू आनंद साहब पढ़ दिता गया। सो पर फिर भी जिन्हां दे अंदर प्यार है अज भी सतगुरु की कृपा नाल 545 पुरानी गुरु के जहाजे चढ़े।
बोले
सच्चे पातशाह ने महान कृपा की। इस तरह जिन्हां जिन्हां ने अमृत छकिया उन्होंने अपने जीवन में पांच पांच चार चार नूं होर भी जोड़ना, तन करके अज बाणा धारण कर लिया। हुण मन उत्ते बाणी दा पहरा होवे। अरदास करो सिखी दी जड़ साडे घर विच हमेशा हरी रवे, हमेशा चढ़दी कला रवे। सच्चे पातशाह मेहर रखण, अरदासां करदे रहो, कदे ना कदे सुनी जांदी है। मेरी कूक जीप भी है वाली कन ला के सुनी मालका, करदे रहो बेनती कदे ना कदे सुनी जांदी है। अरदास करदे रहिए, ध्यान देना। जिन्हां ने श्रद्धा भावना रखी सिदक रखिया उन्हां नूं सब कुछ मिलिया। मैं सिर्फ 5 मिनटां विच हुण समाप्ति कर देनी है। सारियां संगतां दे चरणां विच बेनती है कि जिन्ना चिर गुरु साहब सच्चे पातशाह इत्थे ने उन्ना चिर किसी ने जाण दी खिचला नहीं करनी। समाप्ति कल भी 11 बजे कर दी सी, अज फिर सवा क 11 समाप्ति हो जाएगी। लेट नहीं कर दे क्योंकि संगत बहुता फिर विच कहिंदे आ जी बहुता लेट हो जांदा जी, 1 बज जांदा जी, 2 बज जांदा, सवेरे कम्मा करां ते भी जण कई तरह के लोग आ, कई प्यार वाले आ, भावें सारी सारी रात भाई रखो पर कई टाइम दीआं गल्लां बहुतियां कर दे। सो उहनां नूं मद्देनजर रखदे आ, समा जिहड़ा कुछ 6:11 बजे समाप्ति हो जा करे। इस करके बेनती है कि कृपा करके 5 मिनट समाप्ति जो इतिहास चलता सिर्फ 5 मिनट। सच्चे पातशाह ने धन गुरु नानक देव महाराज ने चरण पाए, पति पत्नी आंदे ने घर विच पुत्र दी लाश पई है, रोना नहीं, जे रोवांगे तो महाराज नूं पता लग जाएगा, जे सतगुरां नूं पता लग गया उन्होंने प्रशादा छकन नहीं आना, चुप कहते रहे, प्रशादा छकन नहीं आवगे महाराज, रोना नहीं, पुत्र की लाश घर च पई हो रोना ना, ये बड़ा औखा है, धक्के रोन निकलता। हुण सात संगत पुत्र की लाश घर विच पई है, प्यार सतगुरां नाल श्रद्धा है। महाराज आए उवें जिवें सत्कार किया, चेहरिआं उत्ते फर्क नहीं पैण दिता। सच्चे पातशाह के प्रशादा लिया रखिया, पखा झड़न लग पिया, सिख मर जांदे ने, सिखा लिया बई प्रशादा, प्रशादा थाल परोस के अगे रखिया। सच्चे पातशाह कहिंदे ने प्रशादा ते छकने आ, तेरा बच्चा किथे वे जिहड़ा रोज गोदी चुकिया हुंदा इत्थे फिरदा, किथे आ खेडदा, लिया उहनूं जरा। हुण चुप कर गया। सच्चे पातशाह कहिंदे ने किथे आ बई, लै के आ। कहिंदा महाराज बच्चा प्यारा बहुत है, गवांढी लै जांदे ने, चुक के आ जांदा, तुसीं छक लो प्रशादा, वी बाद च दस देंगे, प्रशादा ना किते छड जाण साडा, प्रशादा छक जाण। महाराज प्रशादा छको, महाराज आंदे ने नहीं बई दसते सी किथे आ, दस। कहन लगा महाराज गवांडी लै गए हो चुक के, तुसी प्रशादा छक लो आ जाता। फिर सच्चे पातशाह आखन लगे नहीं सिखा, जिन्ना चिर रोह नहीं आउंदा उन्ना चिर असी प्रशादा नहीं छकना, लिया सद के किथे आ। बस फिर प्यो पुत का रिश्ता सी, नेत्रां च वैराग का जल वह तुरिया। कहिंदा सच्चे पातशाह उथे वाजना गुरू जी मेरी जावे, जिथे मेरा लाल गया उथे वाजना गुरू जी मेरी जावे, जिथे मेरा लाल गया उथे वाजना गुरू जी मेरी जावे, जिथे मेरा Oh,
सच्चे पातशाह मेरा बुलाया नहीं हुण बोलदा।
घर वाली बीबी भी आ गई कोल, आंदे ने महाराज कृपा करो, महाराज लियाओ चौके।
सच्चे पातशाह दे सामने ले आंदा, कपड़े च लपेटिया, महाराज वेखो इत्थे भी सेक लगा, इहदे इत्थे भी सेक लगा। महाराज कहिंदे उपर कपड़ा पा दिओ, गोद विच चुकिया उवें जिवें कपड़ा पा दिता, मंगाया जल, जल दा चिट्टा मारिया उहदियां अखां दे उत्ते। बस दो मिंट लगे तो बच्चा हाथ पैर हिलाउण लग पिया, उवें जिवें ओही बच्चा ते गोद मां दी गोदी दे विच जिहड़ा मृतक पिया सी, ते कहिंदे खेड़दा फिरदा। सच्चे पातशाह ने ऐसी बख्शिश की, मृतक कौ पायो तन सासा, बिछड़त आन मन मिला, विछड़िया नू मिलाता। जैसा सतगुर सुनींदा तैसो ही मैं डीट, विछड़िया मेले प्रभु हर दरगाह का वसीट। हर नामो मंत्र दरड़ाएंदा कट्टे हों मैं रोग, नानक सतगुर तिना मिलाया जिन तरों पया सजो। हुण इन्नी शरदा उहनां दी सी दोवां जणिआं दी कि पुत्र ते जिउंदा होया, ज्यों ही सिर तों कपड़ा खोलिया ते केस भी उसे तरह ही नजर आ गए। आखो सतनाम। कहिंदे केस भी केस भी ते पुत्र भी दोबारा मिल गए। सच्चे पातशाह ने रहमतां कर दित्तियां, पर उहनां ने अपना पुत्र भेट चढ़ाता, फिर भी आख्या सतगुर नूं असीं प्रशादा छकाउणा। ते जिहड़े शरदा रखदे आ, भावना रखदे आ गुरमुखो, उह सब कुछ अपनी शरदा तों पा लैंदे आ। ते शरदा इन्नी बणाओ, साडे अंदर आस्था होवे सतगुरां ते, भावना होवे कि जो मिलना सानू मर दे दर तो मिलना। जे मैं अरदास कीती आ, मेरी अरदास बिरथी नहीं जाएगी, ते सच्चे पातशाह फिर हमेशा साडियां झोलियां खुशियां नाल भरपूर कर देणगे। सच्चे पातशाह मेहर करन, सिखी दी, सिदक दी, ते भरोसे दी दात साडी झोली च पाण। सारियां संगतां दा धन्नवाद, सारियां प्रबंधकां दा धन्नवाद, सारे सेवादारां दा धन्नवाद, लंगर पकाउण दी, लंगर वरताउण दी, संगत लियाउण दी, जिन्हां जिन्हां ने वी कलां राहीं सेवा कीती, सब दा धन्नवाद। जोड़ियां दी सेवा, पंडाल बनाउण दी, स्टेज सजाउण दी, तमाम सेवावां जो सच्चे पातशाह ने आप जी दी झोलियां च पाईआं ने, सारिआं दी सेवा प्रवान होवे। जो दास ते सेवा हिस्से आई, जो भी नभाई जिवें महाराज ने कृपा कीती, सो होईआं भुल्लां खिमा करनीआं। गुण सतगुरां दे ने, भुल्लां गलतियां दास दियां जाण के खिमा करिओ। सारियां संगतां दा धन्नवाद, होईआं भुल्लां दी खिमा।